ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਸਾਰ ਵਿੱਚ ਆਉਣ ਦੀ ਆਪਣੀ ਸਾਰੀ ਕਥਾ ਆਪ ਬਿਆਨ ਕਰਦੇ ਹਨ। ਹਰ ਹਜ਼ੂਰ ਜੀ ਕਹਿੰਦੇ ਨੇ ਕਿ ਮੈਂ ਕਿਸ ਸੁੱਖ ਸਵਾਦ ਚ ਬੈਠਾ ਹੋਇਆ ਸਾਂ, ਮੈਨੂੰ ਸੰਸਾਰ ਵਿੱਚ ਭੇਜਣ ਵਾਸਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਵੇਂ ਆਗਿਆ ਕੀਤੀ ਔਰ ਮੈਂ ਕਿਵੇਂ ਫਿਰ ਸੰਸਾਰ ਚ ਆ ਕੇ ਜਨਮ ਲਿਆ ਅਤੇ ਕਿਉਂ ਲਿਆ, ਸੰਸਾਰ ਚ ਮੇਰੇ ਆਉਣ ਦਾ ਮਕਸਦ ਕੀ ਸੀ। ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪ ਫਰਮਾਉਂਦੇ ਨੇ, ਅਬ ਮੈਂ ਆਪਣੀ ਕਥਾ ਵਿਖਾਲਾਂ, ਮੈਂ ਆਪਣਾ ਸਾਰਾ ਇਤਿਹਾਸ ਆਪ ਬਿਆਨ ਕਰਦਾ ਹਾਂ। ਇਹ ਕਲੀਧਰ ਪਾਤਸ਼ਾਹ ਜੀ ਆਖਦੇ ਕਿ ਮੈਂ ਜਦੋਂ ਤਪ ਕਰ ਰਿਹਾ ਸਾਂ, ਅਕਾਲ ਪੁਰਖ ਵਾਹਿਗੁਰੂ ਦੇ ਚੰਨਾਂ ਨਾਲ ਜੁੜ ਕੇ ਕਿਸੇ ਖਾਸ ਰਸ ਵਿੱਚ, ਕਿਸੇ ਨਸ਼ੇ ਵਿੱਚ ਮਖਮੂਰ ਬੈਠਾ ਸਾਂ, ਤੇ ਮੈਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਵਾਜ਼ ਮਾਰੀ। ਗੁਰਦੇਵ ਜੀ ਕਹਿੰਦੇ ਨੇ, ਫਿਰ ਉਹ ਅਸਥਾਨ ਦੱਸਦੇ ਨੇ, ਉਹ ਟਿਕਾਣਾ ਦੱਸਦੇ ਨੇ, ਪੂਰਾ ਪੂਰਾ ਐਡਰੈਸ ਦੱਸਦੇ ਹਨ, ਜਿਸ ਅਸਥਾਨ 'ਤੇ ਬੈਠ ਕੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਤਪੱਸਿਆ ਕੀ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਵਤ ਹੈ ਤਹਾਂ, ਜਿਸ ਹੇਮਕੁੰਟ ਦੇ ਅਸਥਾਨ 'ਤੇ ਮੈਂ ਤਪੱਸਿਆ ਕੀਤੀ ਹੈ ਉਹਦੀ ਪੱਕੀ ਨਿਸ਼ਾਨੀ, ਉਹਦੇ ਸਾਰਿਆਂ ਪਾਸੇ ਨਜ਼ਰ ਮਾਰੋ ਤਾਂ 7 ਚੋਟੀਆਂ ਬਰਫਾਨੀ ਲੱਗੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ। ਸਪਤ ਸਿੰਘ ਤਹਿ ਨਾਮ ਕਹਾਵਾ, ਉਸ ਸਥਾਨ ਦਾ ਨਾਮ ਹੀ ਇਹ ਹੋਈ। ਪੰਡ ਰਾਜ ਜੈ ਜੋ ਕਮਾਵਾ, ਜਿੱਥੇ ਪਾਂਡਵਾਂ ਨੇ ਵੀ ਬੈਠ ਕੇ ਤਪੱਸਿਆ ਕੀਤੀ, ਮੈਂ ਵੀ ਉੱਥੇ ਜਾ ਕੇ ਤਪ ਕੀਤਾ। ਤਹਿ ਉਸ ਸਥਾਨ ਤੇ ਹਜ਼ੂਰ ਇਸ਼ਾਰਾ ਕਰਦੇ ਨੇ, ਤਹਿ ਹਮ ਅਧਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਮਹਾਕਾਲ ਬਹੁਤ ਵਕਤ, ਜਿਸ ਵਕਤ ਦੇ ਬਾਰੇ ਹਾਲੇ ਤਾਂ ਕਿਸੇ ਅੰਦਾਜ਼ਾ ਨਹੀਂ ਲਗਾਇਆ, ਕਿਤਨੇ ਵਰੇ, ਕਿਤਨੇ 100 ਵਰੇ, ਕਿਤਨੇ 1000 ਵਰੇ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉੱਥੇ ਬੈਠ ਕੇ ਤਪੱਸਿਆ ਕੀਤੀ ਹੈ। ਹਜ਼ੂਰ ਕਹਿੰਦੇ ਨੇ ਮਹਾਕਾਲ ਕਾਲ ਕਾ ਆਰਾਧੀ, ਕਾਲਕਾ ਦੇ ਅਰਥ ਹਨ ਕਾਲ ਕਾ, ਕਾਲ ਮੈਨੇ ਸਮਾਂ, ਜਿਸ ਦਾ ਸਮਾਂ ਬਣਾਇਆ ਹੋਇਆ ਉਹ ਅਕਾਲ ਪੁਰਖ ਵਾਹਿਗੁਰੂ, ਉਸ ਸਿਰਜਣਹਾਰ ਦਾ ਤਾਰ ਪਾਤਸ਼ਾਹ ਜੀ ਦੀ ਮੈਂ ਆਰਾਧਨਾ ਕੀਤੀ ਹੈ। ਕਈ ਵਾਰੀ ਬਹੁਤ ਸਾਰੇ ਅਰਥ ਐਸੇ ਨਿਕਲਦੇ ਨੇ ਜੋ ਸਹਿਜ ਸੁਭਾਅ ਦਿਮਾਗ ਵਿੱਚੋਂ ਕੱਢੇ ਜਾਂਦੇ ਨੇ, ਲੇਕਿਨ ਵਿਆਕਰਨ ਦੇ ਲਿਹਾਜ਼ ਨਾਲ, ਗ੍ਰੈਮਰ ਦੇ ਲਿਹਾਜ਼ ਨਾਲ ਜਦੋਂ ਉਹਨਾਂ ਦੀ ਪੜਚੋਲ ਕੀਤੀ ਜਾਏ, ਹਕੀਕਤ ਅਸਲੀਅਤ ਉਹਨਾਂ ਦੀ ਪਤਾ ਲੱਗਦੀ ਹੈ। ਕਾਲਕਾ ਦੇ ਅਰਥ ਕਾਲਕਾ ਦੇਵੀ ਨਹੀਂ ਹੈ, ਕਾਲਕਾ ਦੇ ਅਰਥ ਕਾਲ ਅਤੇ ਕਾਲ ਨੂੰ, ਦੋਵਾਂ ਨੂੰ ਅਸੀਂ ਅਲੱਗ ਕਰਨਾ ਹੈ। ਕਾਲ ਤੋਂ ਮੁਰਾਦ ਸਮਾਂ, ਜੋ ਸਮਾਂ ਅਕਾਲ ਪੁਰਖ ਦੇ ਵਸ ਹੈ, ਕਾਲਕਾ ਅਕਾਲ ਪੁਰਖ ਵਾਹਿਗੁਰੂ ਦਾ ਬਣਾਇਆ ਹੋਇਆ ਸਮਾਂ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੈਂ ਆਰਾਧਿਆ ਹੈ, ਮੈਂ ਉਹਦੀ ਆਰਾਧਨਾ ਕੀਤੀ। ਮਹਾਂਕਾਲ ਕਾਲਕਾ ਆਰਾਧੀ, ਔਰ ਐਸੀ ਆਰਾਧਨਾ ਵਿੱਚ ਮੈਂ ਮਗਨ ਹੋਇਆ, ਇਹ ਵਿਦ ਕਰਤ ਤਪੱਸਿਆ ਪਾਇਓ। ਔਰ ਤਪੱਸਿਆ ਕਰਦਿਆਂ ਕਰਦਿਆਂ ਉੱਥੇ ਮੈਂ ਜਾ ਪਹੁੰਚਿਆ ਜਿੱਥੇ ਦੁਆਇ ਤੇ ਏਕ ਰੂਪ ਹੋਏ ਗਏ, ਅਕਾਲ ਪੁਰਖ ਵਾਹਿਗੁਰੂ ਤੇ ਮੈਂ ਇੱਕ ਰੂਪ ਹੋ ਗਏ। ਇਹ ਸਟੇਜ ਕਬੀਰ ਸਾਹਿਬ ਜੀ ਨੂੰ ਵੀ ਪ੍ਰਾਪਤ ਹੋਈ ਸੀ। ਇਹ ਭਗਤੀ ਦੀ ਆਖਰੀ ਸਟੇਜ ਹੈ, ਜਿਸ ਦੇ ਬਾਰੇ ਤੁਸੀਂ ਕਈ ਵਾਰੀ ਸੁਣਿਆ ਹੋਣਾ ਕਿ ਇਹ ਬੰਦਾ ਤਾਂ ਚੌਥੇ ਪਦ ਚ ਗੱਲ ਕਰਦਾ। ਚੌਥਾ ਪਦ ਮਹਾਨ ਉੱਚਾ ਪਦ ਹੈ, ਜਿੱਥੇ ਜਾ ਕੇ ਕਬੀਰ ਕਹਿੰਦੇ ਨੇ ਕਿ ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ, ਉਹ ਇਹਨਾਂ ਸਕੇ ਪਛਾਣੀ। ਉੱਥੇ ਭਿੰਨ ਭੇਦ ਖਤਮ ਹੋ ਜਾਂਦਾ। ਕਬੀਰ ਨੇ ਤਾਂ ਇੱਥੋਂ ਤੱਕ ਆਖਿਆ ਕਿ ਜਦੋਂ ਰਾਮ ਤੇ ਮੈਂ ਇੱਕ ਹੋ ਗਏ ਤੇ ਰਾਮ ਦੀ ਭਗਤੀ ਰੰਗ ਲਿਆਈ, ਤੇ ਫਿਰ ਮੈਂ ਅੱਗੇ ਅੱਗੇ ਤੇ ਰਾਮ ਪਿੱਛੇ ਪਿੱਛੇ। ਉਹ ਕਬੀਰ ਰੁਕ ਜਾ, ਕਹਿੰਦਾ ਨਹੀਂ ਮੈਨੂੰ ਹੁਣ ਤੇਰੀ ਲੋੜ ਨਹੀਂ, ਤੈਨੂੰ ਲੋੜ ਹੈ ਤੇ ਮੇਰੇ ਮਗਰ ਆ ਜਾ, ਪਾਛੇ ਲਾਗੋ ਹਰ ਫਿਰੇ ਯਾਰ ਕਬੀਰ ਕਬੀਰ, ਉਹ ਰੁਕ ਜਾ ਮੇਰੀ ਗੱਲ ਤਾਂ ਸੁਣ, ਆਂਦੇ ਨਹੀਂ ਮੈਨੂੰ ਲੋੜ ਨੀ ਤੇਰੀ, ਤੈਨੂੰ ਲੋੜ ਹੈ ਤੂੰ ਆ ਮੇਰੇ ਮਗਰ। ਭਗਤ ਨਾਮਦੇਵ ਨੇ ਇਹ ਗੱਲ ਆਖੀ ਸੀ, ਜੋ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਤੁਮ ਆਪਣੇ ਛੂਟਣ ਦਾ ਯਤਨ ਕਰੋ। ਵਾਹਿਗੁਰੂ ਮੈਂ ਤਾਂ ਭਗਤੀ ਕੀਤੀ ਤੇਰੀ, ਬੰਦਗੀ ਕੀਤੀ, ਤੈਨੂੰ ਆਪਣੇ ਵਸ ਵਿੱਚ ਕਰ ਲਿਆ, ਮੈਨੂੰ ਛੁਟਕਾਰਾ ਮਿਲ ਜਾਏਗਾ ਕਿਉਂਕਿ ਮੈਂ ਤੇਰੀ ਬੰਦਗੀ ਕੀਤੀ ਹੈ, ਤੂੰ ਆਪਣੀ ਜਾਨ ਸੁਣਾਉਣ ਦੀ ਕੋਸ਼ਿਸ਼ ਕਰ, ਤੂੰ ਮੈਥੋਂ ਬਚ ਕੇ ਹੁਣ ਕਿੱਥੇ ਜਾਏ। ਇਹ ਭਗਤ ਦੀ ਸਟੇਜ ਹੈ, ਬੜੀ ਮਹਾਨ ਸਟੇਜ ਹੈ, ਬੜੀ ਉੱਚੀ ਸਟੇਜ ਹੈ, ਜਿੱਥੇ ਜਾ ਕੇ ਭਗਤ ਇਹ ਗੱਲ ਕਹਿ ਸਕਦਾ ਕਿ ਤੂੰ ਆਪਣੇ ਛੁੱਟਣ ਕੋਈ ਯਤਨ ਕਰੋ। ਹਮ ਛੁੱਟੇ, ਮੈਂ ਤਾਂ ਛੁੱਟ ਗਿਆ 84 ਦੇ ਗੇੜੇ ਵਿੱਚੋਂ, ਮੈਂ ਤਾਂ ਬਚ ਗਿਆ ਦੁਨੀਆਂ ਦੇ ਆਵਾਜਾਉਣ ਤੋਂ। ਹਮ ਛੁੱਟੇ ਤੁਮ ਆਰਾਧੇ, ਮੈਂ ਤੇਰੀ ਆਰਾਧਨਾ ਕਰਕੇ ਬਚ ਗਿਆ, ਤੂੰ ਹੁਣ ਮੇਰੇ ਕੋਲ ਬਚ ਕੇ ਨਹੀਂ ਜਾ ਸਕਦਾ, ਤੂੰ ਮੇਰੇ ਕਾਬੂ ਹੈ ਕਿਉਂਕਿ ਤੂੰ ਭਗਤਾਂ ਦੇ ਅਧੀਨ ਹੈ। ਹਜ਼ੂਰ ਕਹਿੰਦੇ ਨੇ ਦੁਆਤੇ ਏਕ ਰੂਪ ਹੋਏ ਗਏ ਹੋ, ਮੇਰਾ ਜੀ ਨਹੀਂ ਸੀ ਕਰਦਾ, ਮੇਰਾ ਚਿੱਤ ਨਹੀਂ ਸੀ ਕਰਦਾ, ਮੈਂ ਉੱਥੋਂ ਆਵਾਂ, ਇਤਨੇ ਸੋਹਣੇ ਸਵਾਦ ਵਿੱਚ, ਇਤਨੇ ਰਸ ਵਿੱਚ ਮੈਂ ਮਗਨ ਸਾਂ, ਪਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਆਗਿਆ ਕੀਤੀ ਕਿ ਤੂੰ ਜਾ, ਸੰਸਾਰ ਵੀ ਤੇਰੀ ਜ਼ਰੂਰ ਹੈ, ਲੋੜ ਹੈ ਤੇਰੀ, ਤੇਰੇ ਵਰਗੀ ਮਹਾਨ ਬਲਵਾਨ ਆਤਮਾ ਹੀ ਉਹ ਕੰਮ ਕਰ ਸਕਦੀ ਹੈ ਜਿਸ ਕੰਮ ਵਾਸਤੇ ਮੈਂ ਤੈਨੂੰ ਸੰਸਾਰ ਭੇਜਣਾ ਚਾਹਨਾ, ਜ਼ੁਲਮ ਦਾ ਨਾਸ਼ ਕਰਨਾ, ਮਜ਼ਲੂਮ ਦੀ ਰੱਖਿਆ ਕਰਨੀ, ਭੁੱਲੇ ਭਟਕਿਆਂ ਨੂੰ ਸਿੱਧੇ ਰਸਤੇ ਪਾਉਣਾ, ਇਹ ਕਾਰੇ ਤੂੰ ਹੀ ਕਰ ਸਕਣਾ ਹੈ। ਹਜ਼ੂਰ ਦਾ ਤਪੱਸਿਆ ਕਰਨ ਦੇ ਸਮੇਂ ਵਿੱਚ ਦੁਸ਼ਟ ਦਮਨ ਨਾਮ ਸੀ, ਹੁਣ ਵੀ ਤੁਸੀਂ ਉਸ ਇਲਾਕੇ ਵਿੱਚ ਨਾਲ ਦੇ ਨੇੜੇ ਨੇੜੇ ਛੋਟੇ ਛੋਟੇ ਪਿੰਡਾਂ ਵਿੱਚ ਜੋ ਪਹਾੜੀਏ ਲੋਕ ਰਹਿੰਦੇ ਨੇ, ਜਿਨ੍ਹਾਂ ਨੂੰ ਹਾਲੀ ਤੱਕ ਵੀ ਹੇਮਕੁੰਡ ਦਾ ਨਾਮ ਨਹੀਂ ਪਤਾ, ਉਹ ਹੁਣ ਤੱਕ ਉਸ ਅਸਥਾਨ ਨੂੰ ਦੁਸ਼ਟ ਦਮਨ ਦਾ ਅਸਥਾਨ ਕਹਿੰਦੇ ਹਨ। ਤਾਂ ਹਜ਼ੂਰ ਜੀ ਕਹਿੰਦੇ ਨੇ ਕਿ ਮੈਂ ਆਖਿਆ ਮੇਰਾ ਜੀ ਨਹੀਂ ਕਰਦਾ, ਚਿਤਨਾ ਬਹਿਓ ਹਮਰੋ ਆਵਨ ਕਹਿ, ਮੇਰਾ ਜੀ ਨਹੀਂ ਕਰਦਾ, ਮੈਂ ਇਸ ਰਸ ਨੂੰ ਛੱਡ ਕੇ, ਮੈਂ ਇਸ ਸਵਾਦ ਨੂੰ ਛੱਡ ਕੇ ਸੰਸਾਰ ਜਾਵਾਂ। ਤੇ ਮੇਰੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੈਨੂੰ ਪਿਆਰ ਨਾਲ ਸਮਝਾਇਆ, ਜਿਵੇਂ ਪੁੱਤਰ ਨੂੰ ਪਿਓ ਸਮਝਾਉਂਦਾ ਹੈ, ਜਿਉਂ ਤਿਉਂ ਪ੍ਰਭ ਹਮ ਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਫਠਾਇਓ, ਇਹ ਗੱਲ ਕਹਿ ਕੇ ਉਹਨਾਂ ਨੇ ਮੈਨੂੰ ਇਸ ਸੰਸਾਰ 'ਚ ਭੇਜਿਆ। ਤੇ ਕੀ ਆਖਿਆ ਹਜ਼ੂਰ ਨੇ? ਆਖਿਆ ਮੈਂ ਆਪਣਾ ਸੁੱਤ ਤੋਹੇ ਨਿਵਾਜਾ, ਤੂੰ ਮੇਰਾ ਪੁੱਤਰ ਹੈ, ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਸੰਸਾਰ 'ਚ ਭੇਜ ਰਹੇ ਹਾਂ, ਔਰ ਭੇਜ ਕੇ ਸਵਸਥੇ ਰਹੇ ਹਾਂ। ਪੰਥ ਪ੍ਰਚੁਰ ਕਰਬੇ ਕੋ ਸਾਜਾ, ਇੱਕ ਨਵਾਂ ਪੰਥ ਜਿਸ ਦੀ ਤੂੰ ਸਾਜਨਾ ਕਰਨੀ ਹੈ, ਜਿਸ ਪੰਥ ਨੇ ਦੁਨੀਆਂ ਦੇ ਮਜ਼ਲੂਮਾਂ ਦੀ ਰੱਖਿਆ ਕਰਨੀ ਹੈ, ਜਿਸ ਪੰਥ ਨੇ ਦੁਨੀਆਂ ਦੇ ਜ਼ਾਲਮਾਂ ਦਾ ਨਾਸ਼ ਕਰਨਾ ਹੈ, ਜਿਸ ਪੰਥ ਨੇ ਨੀਚਾਂ ਨੂੰ ਉਠਾ ਕੇ ਉੱਚਾ ਲੈ ਜਾਣਾ ਹੈ, ਜਿਸ ਪੰਥ ਨੇ ਦੁਨੀਆਂ ਦੇ ਇਨਸਾਨ ਨੂੰ ਅਣਖੀ ਜੀਵਨ ਜੀਵਨ ਦੀ ਜਾਚ ਸਿਖਾਉਣੀ ਹੈ, ਇਸ ਵਾਸਤੇ ਮੈਂ ਤੈਨੂੰ ਭੇਜ ਰਿਹਾ ਹਾਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਆਖਿਆ, ਹੱਥ ਜੋੜ ਲਏ ਤੇ ਖੜੇ ਹੋ ਗਏ। ਹਜ਼ੂਰ ਆਪ ਫਰਮਾਉਂਦੇ ਨੇ ਠਾੜ ਭਇਓ ਮੈਂ ਜੋਰ ਕਰ, ਕਰ ਕਹਿੰਦੇ ਨੇ ਹੱਥਾਂ ਨੂੰ, ਦੋਵੇਂ ਹੱਥ ਜੋੜ ਕੇ ਠਾੜ ਖੜਾ ਹੋ ਕੇ ਸਿੱਧਾ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਸਿਰ ਮੈਂ ਨੀਵਾਂ ਕਰ ਲਿਆ। ਤੇ ਕਲਗੀਆਂ ਵਾਲੇ ਕਹਿੰਦੇ ਨੇ ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਸਿਰ ਨੀਵਾਂ ਕਰਕੇ ਆਪਣੇ ਗੁਰਦੇਵ ਅਕਾਲ ਪੁਰਖ ਵਾਹਿਗੁਰੂ ਦੇ ਕਦਮਾਂ ਦੇ ਵਿੱਚ ਬਚਨ ਕਹਾ ਸਿਰ ਨਿਆਏ, ਪ੍ਰਭੂ ਪੰਥ ਚਲੇ ਤਬ ਜਗਤ ਮੈਂ ਜਬ ਤੂੰ ਕਰੋ ਸਹਾਏ, ਜੇ ਤੂੰ ਮੇਰੀ ਸਹਾਇਤਾ ਕਰੇ, ਜੇ ਤੂੰ ਮੇਰੇ ਸਿਰ ਤੇ ਹੱਥ ਰੱਖੇ, ਫਿਰ ਇਹ ਤੇਰਾ ਬਣਾਇਆ ਪ੍ਰੋਗਰਾਮ ਮੈਂ ਸੰਸਾਰ ਵਿੱਚ ਜਾ ਕੇ ਪੂਰਾ ਕਰ ਸਕਦਾ ਹਾਂ, ਤੇਰੀ ਬਖਸ਼ਿਸ਼ ਤੇਰੀ ਰਹਿਮਤ ਤੋਂ ਬਿਨਾਂ ਮੈਂ ਨਹੀਂ ਕਰ ਸਕਦਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਇਸ ਤਰ੍ਹਾਂ ਦੀ ਆਗਿਆ ਮੈਨੂੰ ਮਿਲੀ, ਔਰ ਇਹ ਆਗਿਆ ਪਾ ਕੇ ਮੈਂ ਸੰਸਾਰ ਦੇ ਵਿੱਚ ਉਹ ਸੋਹਣੇ ਪਟਨੇ ਸਾਹਿਬ ਦੀ ਪਵਿੱਤਰ ਧਰਤੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਗ੍ਰਹਿ ਵਿਖੇ, ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਸ ਵਕਤ ਆਸਾਮ ਵਿੱਚ ਸਨ, ਮਾਤਾ ਗੁਜਰੀ ਜੀ ਪਟਨੇ ਸਾਹਿਬ ਸਨ, ਔਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਪਟਨੇ ਸਾਹਿਬ ਮਾਤਾ ਗੁਜਰੀ ਜੀ ਦੀ ਕੁੱਖੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨਾਵੇਂ ਗੁਰੂ ਨਾਨਕ ਦੇ ਸਰੂਪ ਉਹਨਾਂ ਦੇ ਘਰ 'ਚ ਪ੍ਰਕਾਸ਼ ਹੋਇਆ। ਤੋ ਮਾਲਕ ਜੀ ਕਹਿੰਦੇ ਨੇ ਮੇਰਾ ਜੀ ਤਾਂ ਨਹੀਂ ਸੀ ਕਰਦਾ ਆਉਣ ਨੂੰ, ਪਰ ਮੈਂ ਆਇਆ ਸੰਸਾਰ 'ਚ ਇਸ ਵਾਸਤੇ, ਮੈਨੂੰ ਹੁਕਮ ਹੋਇਆ ਸੀ, ਯਾਹੀ ਕਾਜ, ਇਹ ਆਖਰੀ ਪੰਕਤੀ ਹੈ, ਇਹ ਕੰਮ ਸੀ ਜਿਹੜਾ ਮੇਰੇ ਜ਼ਿੰਮੇ ਸੌਂਪਿਆ ਗਿਆ, ਯਾਹੀ ਕਾਜ ਤਰਾ ਹਮ ਜਨਮ ਸਮਝ ਲਿਓ, ਸਾਧੂ ਸਭ ਮਨਮੰਗ ਧਰਮ ਚਲਾਵਨ, ਦੁਸ਼ਟ ਉਭਾਰਨ ਧਰਮ ਚਲਾਵਨ, ਸੰਤ ਉਭਾਰਨ ਦੁਸ਼ਟ ਸਭਨ ਕੋ ਮੂਲ ਉਭਾਰਨ। ਸੰਤਾਂ ਦੀ ਰੱਖਿਆ ਕਰਨਾ, ਮਹਾਂਪੁਰਸ਼ਾਂ ਦੀ ਸੰਭਾਲ ਕਰਨੀ, ਦੁਸ਼ਟਾਂ ਦਾ ਨਾਸ਼ ਕਰਨਾ, ਇਹ ਮੇਰੀ ਡਿਊਟੀ ਸੀ, ਮੈਂ ਸੰਸਾਰ 'ਚ ਉਹ ਡਿਊਟੀ ਲੈ ਕੇ ਆਇਆ। ਤੋਂ ਪਟਨੇ ਸਾਹਿਬ ਦੇ ਮਹਾਨ ਪਵਿੱਤਰ ਅਸਥਾਨ 'ਤੇ ਹਜ਼ੂਰ ਦਾ ਆਗਮਨ ਹੋਇਆ, ਬੜੀ ਗਜ਼ਬ ਦੀ ਗੱਲ ਹੈ ਕਿ ਪਟਨੇ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਨਮ ਹੁੰਦਾ ਹੈ,
ਤੇ ਪੰਜਾਬ ਵਿੱਚ ਬੈਠਾ ਹੋਇਆ ਇੱਕ ਮੁਸਲਮਾਨ ਫਕੀਰ ਜੋ ਨਮਾਜ਼ ਅਦਾ ਕਰਦਾ ਹੈ, ਨਮਾਜ਼ ਦਾ ਵੇਲਾ ਹੁੰਦਾ ਹੈ ਤੇ ਬਜਾਏ ਕਾਬੇ ਵਾਲੇ ਪਾਸੇ ਮੂੰਹ ਕਰੇ ਜਿੱਧਰ ਸੂਰਜ ਡੁੱਬਦਾ, ਪੁਰਾਣੀ ਬੋਲੀ ਹੈ, ਲਾਂਦੇ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹਦੇ ਨੇ, ਪਿੰਡਾਂ ਦੀ ਬੋਲੀ। ਇਹ ਚੜ੍ਹਦਾ ਪਾਸਾ ਹੈ, ਸੂਰਜ ਜਦੋਂ ਚੜ੍ਹਦਾ ਉਹ ਲਾਂਦਾ ਪਾਸਾ ਹੈ। ਉਸ ਦੇਸ਼ ਵਿੱਚ, ਪੰਜਾਬ ਦੇ ਵਿੱਚ ਫਕੀਰ ਭੀਖਣ ਸ਼ਾਹ ਜ਼ਾਤ ਦਾ ਮੁਸਲਮਾਨ ਜਦੋਂ ਨਮਾਜ਼ ਅਦਾ ਕਰਦਾ ਹੈ ਤੇ ਨਮਾਜ਼ ਅਦਾ ਕਰਨ ਤੋਂ ਪਹਿਲਾਂ ਹੀ ਬਜਾਏ ਕਾਬੇ ਵਾਲੇ ਪਾਸੇ, ਲਹਿੰਦੇ ਪਾਸੇ, ਮਗਰਬ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕਰੇ, ਉਹਨੇ ਉਲਟੇ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕੀਤੀ। ਮੁਰੀਦਾਂ ਨੇ, ਸੇਵਕਾਂ ਨੇ ਵੇਖਿਆ ਇਹ ਕਾਰਨ ਕੀ ਹੈ। ਯਕੀਨ ਸਾਰਿਆਂ ਦਾ ਨਹੀਂ ਹੁੰਦਾ, ਯਕੀਨ ਛੇਤੀ ਡੋਲ ਵੀ ਜਾਂਦਾ, ਕਈ ਵੀ ਸਾਡਾ ਵੀ ਡੋਲ ਜਾਂਦਾ ਜਦੋਂ ਅਰਦਾਸ ਕਰਨੇ ਆ ਤੇ ਕਬੂਲ ਨਹੀਂ ਹੁੰਦੀ, ਮਨ ਵਿੱਚ ਆਖਦੇ ਨੇ। ਲੇਕਿਨ ਯਕੀਨ ਇੱਕ ਐਸੀ ਚੀਜ਼ ਹੈ ਜਿਸ ਯਕੀਨ ਨੂੰ ਮਨ ਵਿੱਚ ਧਾਰ ਕੇ ਵਰਿਆਂ ਬਦੀ ਉਡੀਕਣਾ ਪੈਂਦਾ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦਾ ਵੀ ਪੀਰ ਭੀਖਣ ਸ਼ਾਹ ਤੇ ਯਕੀਨ ਤੇ ਵਿਸ਼ਵਾਸ ਸੀ, ਉਹਨਾਂ ਵਿੱਚੋਂ ਹੀ ਕਈ ਐਸੇ ਉਹਨਾਂ ਦੇ ਮੁਰੀਦ ਸਨ ਜਿਨ੍ਹਾਂ ਦਾ ਯਕੀਨ ਡੋਲ ਗਿਆ। ਅੱਜ ਪੀਰ ਜੀ ਨੂੰ ਕੀ ਹੋਇਆ, ਇੱਧਰ ਮੂੰਹ ਕਰਕੇ ਨਮਾਜ਼ ਪੜ੍ਹੀ ਦੀ ਹੈ ਤੇ ਇੱਧਰ ਦੂਜੇ ਪਾਸੇ ਉਲਟੇ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕਰਦੇ ਪਏ। ਕਿਸੇ ਆਖਿਆ ਸਤਰੇ ਪਤਰੇ ਗਏ ਨੇ ਨਾ, ਬੁੱਢੇ ਹੋ ਗਏ ਨੇ, ਦਿਮਾਗ 'ਚ ਫਰਕ ਪੈ ਗਿਆ ਹੁਣ। ਨਹੀਂ ਤੇ ਮੁਸਲਮਾਨੀ ਸ਼ਰ੍ਹਾਂ ਦੇ ਮੁਤਾਬਕ, ਦੀਨੇ ਇਸਲਾਮ ਦੇ ਅਸੂਲ ਦੇ ਮੁਤਾਬਕ ਕਾਬੇ ਵਾਲੇ ਪਾਸੇ ਇੱਧਰ ਮੂੰਹ ਕਰਕੇ ਨਮਾਜ਼ ਅਦਾ ਕਰੀ ਦੀ ਹੈ, ਕਿਸੇ ਨਮਾਜ਼ ਨਹੀਂ ਪੜ੍ਹੀ। ਮਨ 'ਚ ਖਿਆਲ ਸੀ ਇਹ ਕੁਫਰ ਹੈ, ਦੂਜੇ ਪਾਸੇ ਮੂੰਹ ਕਰਕੇ ਨਮਾਜ਼ ਅਦਾ ਕਰਨੀ ਕੁਫਰ ਹੈ, ਦੀਨੇ ਇਸਲਾਮ ਦੀ ਸ਼ਰ੍ਹਾਂ ਦੇ ਉਲਟ ਹੈ, ਕਿਸੇ ਵੀ ਨਮਾਜ਼ ਨਾ ਪੜ੍ਹੀ। ਪੀਰ ਜੀ ਇਕੱਲੇ ਹੀ ਨਮਾਜ਼ ਪੜ੍ਹਦੇ ਪਏ ਨੇ, ਨਮਾਜ਼ ਅਦਾ ਹੋਈ, ਪੀਰ ਜੀ ਦੇ ਚਿਹਰੇ ਵੱਲ ਵੇਖਿਆ ਤੇ ਵੇਖਿਆ ਨਹੀਂ ਗਿਆ, ਇਤਨਾ ਨੂਰ ਸੀ ਅੱਖਾਂ ਵਿੱਚ, ਇਤਨਾ ਰਸ਼ ਸੀ ਮੱਥੇ ਉੱਤੇ, ਇਤਨੀ ਖੁਸ਼ੀ ਅਤੇ ਖੇੜਾ ਸੀ, ਹੈਰਾਨ ਹੋ ਗਏ। ਆਖਣ ਲੱਗੇ ਪੀਰ ਜੀ ਇਹ ਕੀ ਹੋਇਆ, ਇੱਧਰ ਮੂੰਹ ਕਰਕੇ ਨਮਾਜ਼ ਪੜ੍ਹੀ ਤੀ, ਕਾਬਾ ਇੱਧਰ ਹੈ, ਮੱਕਾ ਇੱਧਰ ਹੈ, ਮੁਸਲਮਾਨੀ ਸ਼ਰ੍ਹਾਂ ਦੇ ਮੁਤਾਬਕ ਇੱਧਰ ਮੂੰਹ ਕਰਕੇ ਅਸੀਂ ਨਮਾਜ਼ ਅਦਾ ਕਰਦੇ, ਅੱਜ ਤੁਸੀਂ ਸ਼ਰ੍ਹਾਂ ਤੋਂ ਉਲਟ ਗੱਲ ਕੀਤੀ ਹੈ, ਇੱਧਰ ਮੂੰਹ ਕਰਕੇ ਕਿਉਂ ਨਮਾਜ਼ ਪੜ੍ਹੀ। ਆਖਣ ਲੱਗੇ ਤੁਹਾਨੂੰ ਨਹੀਂ ਪਤਾ, ਦੱਸੋ ਕੀ ਰਾਜ ਹੈ, ਇਹਦੇ ਵਿੱਚ ਕੀ ਰਮਜ਼ ਹੈ। ਆਖਣ ਲੱਗੇ ਜਿਸ ਖੁਦਾਵੰਦ ਕਰੀਮ ਦੀ ਦਰਗਾਹ ਵਿੱਚ ਮੈਂ ਨਮਾਜ਼ ਅਦਾ ਕਰਦਾ, ਜਿਸ ਖੁਦਾਵੰਦ ਪਾਕ ਦੀ ਖੁਸ਼ੀ ਲੈਣ ਵਾਸਤੇ ਮੈਂ ਨਮਾਜ਼ ਅਦਾ ਕਰਦਾ ਹਾਂ, ਉਹ ਮੇਰਾ ਖੁਦਾਵੰਦ ਤਾਲਾ ਪਟਨੇ ਦੇ ਅਸਥਾਨ ਤੇ ਇਸ ਸਾਰੇ ਜ਼ਮੀਨ ਨੂੰ ਸਰਫੇਜ਼ ਕਰਨ ਵਾਸਤੇ ਆਇਆ, ਉਹ ਇਸ ਪਾਸੇ ਪ੍ਰਗਟ ਹੋਇਆ ਤੇ ਮੈਂ ਉੱਧਰ ਪਿੱਠ ਕਰਕੇ ਇੱਧਰ ਮੂੰਹ ਕਰਕੇ ਕਿਵੇਂ ਨਮਾਜ਼ ਅਦਾ ਕਰਾਂ। ਇਸ ਵਾਸਤੇ ਮੈਂ ਉੱਧਰ ਮੂੰਹ ਕਰਕੇ ਨਮਾਜ਼ ਅਦਾ ਕੀਤੀ ਹੈ ਕਿ ਜਿਸ ਖੁਦਾਵੰਦ ਕਰੀਮ ਦੀ ਖੁਸ਼ੀ ਲੈਣ ਵਾਸਤੇ ਮੈਂ ਨਮਾਜ਼ ਅਦਾ ਕਰਦਾ ਹਾਂ, ਅੱਜ ਉਹ ਇਸ ਪਾਸੇ ਪ੍ਰਗਟ ਹੋਇਆ ਹੈ। ਤੋ ਪਟਨੇ ਤੋਂ ਪੀਰ ਭੀਖਣ ਸ਼ਾਹ ਨਮਾਜ਼ ਅਦਾ ਕਰਨ ਤੋਂ ਬਾਅਦ ਆਪਣੇ ਮੁਰੀਦਾਂ ਨੂੰ ਲੈ ਕੇ ਪੰਜਾਬ ਤੋਂ ਪਟਨੇ ਪਹੁੰਚਿਆ। ਔਰ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੋ ਨੰਨੇ ਸਰੂਪ ਵਿੱਚ ਸਨ, ਹਜ਼ੂਰ ਦੇ ਕਦਮਾਂ ਜਾ ਕੇ ਪਹੁੰਚ ਕੇ ਕਦਮ ਬੋਸੀ ਕੀਤੀ, ਪਿਆਰ ਕੀਤਾ, ਮਸਤਕ ਲਾਇਆ ਉਹਨਾਂ ਦੇ ਸੋਹਣੇ ਸੋਹਣੇ ਪੈਰਾਂ 'ਤੇ। ਮਨ ਵਿੱਚ ਇੱਕ ਖਿਆਲ ਵੀ ਪੈਦਾ ਹੋ ਗਿਆ ਕਿ ਵੇਖਾਂ ਤਾਂ ਸਹੀ ਕਿ ਹਿੰਦੂ ਫਕੀਰ ਹੈ ਜਾਂ ਮੁਸਲਮਾਨ ਫਕੀਰ ਹੈ। ਆਉਂਦੇ ਨੇ ਦੋ ਪੂਜੇ, ਇੱਕ ਪਾਣੀ ਦਾ, ਇੱਕ ਦੁੱਧ ਦਾ ਭਰ ਕੇ ਰੱਖ ਲਿਆ ਕੋਲ। ਅਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੰਨੇ ਸਰੀਰ ਦੇ ਵਿੱਚ ਹੀ ਮਾਮਾ ਕਿਰਪਾਲ ਸਿੰਘ ਦਿੰਦੀਆਂ ਚੁੱਕਿਆ ਹੋਇਆ ਅਤੇ ਪੈਰ ਮਾਰੇ ਅਤੇ ਦੋਵੇਂ ਡੋਨੇ ਉਲਟ ਕਰ ਦਿੱਤੇ, ਪਾਣੀ ਅਤੇ ਦੁੱਧ ਮਿਕਸ ਕਰ ਦਿੱਤਾ। ਪੀਰ ਜੀ ਹੱਸ ਪਏ, ਮੁਸਕਰਾ ਪਏ। ਸਾਥੀਆਂ ਨੇ ਪੁੱਛਿਆ, ਸਮਝ ਨਹੀਂ ਆਈ ਇਸ ਗੱਲ ਦੀ, ਇਹ ਗੱਲ ਕੀ ਹੈ। ਆਖਣ ਲੱਗੇ ਕਿ ਸਵਾਲ ਕੀਤਾ ਸੀ ਕਿ ਕਿਹੜੇ ਧਰਮ ਨੂੰ ਤੂੰ ਬਚਾਵੇਂਗਾ, ਕਿਹੜੇ ਧਰਮ ਦੀ ਰੱਖਿਆ ਕਰੇਗਾ। ਅਤੇ ਹਜ਼ੂਰ ਨੇ ਪੈਰ ਮਾਰ ਕੇ ਦੁੱਧ ਅਤੇ ਪਾਣੀ ਦੋਵੇਂ ਇਕੱਠੇ ਕਰ ਦਿੱਤੇ। ਆਖਣ ਲੱਗੇ ਦੋਵੇਂ ਧਰਮ ਇਕੱਠੇ ਕਰਕੇ ਮੈਂ ਉਹ ਜਿਹਾ ਧਰਮ ਬਣਾਵਾਂਗਾ ਜਿਹੜਾ ਧਰਮ ਸਿਰਫ ਇਨਸਾਨੀਅਤ ਦਾ ਜ਼ਿੰਦਗੀ ਜੀ ਕੇ ਦੁਨੀਆਂ ਨੂੰ ਅਣਖਤੀ ਜੀਵਨ ਜੀਵਨ ਸਿਖਾਉਣ ਦੀ ਜਾਚ ਸਿਖਾਵੇਗਾ। ਇਹੋ ਜਿਹਾ ਧਰਮ, ਇਹੋ ਜਿਹਾ ਪੰਥ, ਇਹੋ ਜਿਹਾ ਸੰਸਾਰ 'ਤੇ ਮੈਂ ਇਨਸਾਨ ਬਣਾਵਾਂਗਾ ਜਿਸ ਨੂੰ ਧੌਣ ਚੁੱਕ ਕੇ ਤੁਰਨ ਦੀ ਜ਼ਿੰਦਗੀ ਗੁਜ਼ਾਰਨ ਦੀ ਜਾਚ ਆ ਜਾਵੇਗੀ, ਜਿਸ ਨੂੰ ਉਹ ਪੰਥ ਉਹ ਮਾਰਗ ਪਤਾ ਲੱਗੇਗਾ ਜਿਸ ਮਾਰਗ ਤੇ ਚੱਲ ਕੇ ਉਹ ਇਨਸਾਨੀਅਤ ਦਾ ਜੀਵਨ ਉੱਚੇ ਆਦਰਸ਼ ਦਾ ਜੀਵਨ ਜਿਉਂਦਾ ਆਪਣੇ ਮਾਲਕ ਆਪਣੇ ਗੁਰਦੇਵ ਦੀਆਂ ਖੁਸ਼ੀਆਂ ਤੇ ਰਹਿਮਤਾਂ ਪ੍ਰਾਪਤ ਕਰ ਸਕੇਗਾ। ਤੋ ਇਹ ਕਥਾ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸੰਸਾਰ ਚ ਆਉਣ ਦੀ। ਹਜ਼ੂਰ ਕਹਿੰਦੇ ਜੀ ਤਾਂ ਨਹੀਂ ਸੀ ਕਰਦਾ, ਮਨ ਤਾਂ ਨਹੀਂ ਸੀ ਕਰਦਾ। ਇਹ ਸੋਹਣਾ ਸੁੰਦਰ ਵਾਕਈ ਕਿਤਨਾ ਸੁੰਦਰ ਅਸਥਾਨ ਹੈ। ਤੁਹਾਡੇ ਵਿੱਚੋਂ ਬਹੁਤ ਸੱਜ ਸੱਜਣ ਬੈਠੇ ਨੇ ਜਿਹੜੇ ਦਰਸ਼ਨ ਕਰਕੇ ਆਏ ਨੇ। ਯਕੀਨ ਨਾਲ ਕਹਿ ਸਕਦਾ ਹਾਂ, ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉੱਥੇ ਜਾ ਕੇ ਦੋ ਘੜੀਆਂ ਬੈਠੋ ਅਤੇ ਮਹਿਸੂਸ ਹੁੰਦਾ ਜਿਵੇਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੋਦ ਵਿੱਚ ਬੈਠੇ ਹੋਏ, ਜਿਵੇਂ ਹਜ਼ੂਰ ਦੇ ਗੋਡੇ ਉੱਤੇ ਸਿਰ ਰੱਖਿਆ ਹੋਇਆ ਅਸੀਂ ਅਤੇ ਉਹਦਾ ਸਵਾਦ ਅਤੇ ਰਸ ਅਸੀਂ ਮਾਣ ਰਹੇ ਹਾਂ। ਪਰ ਇਹ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਲੋਕਾਂ ਨੇ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ, ਜੋ ਸੈਰ ਕਰਨ ਵਾਸਤੇ ਗਏ ਨੇ, ਉਹਨਾਂ ਦੀ ਕਹਾਣੀ ਨਹੀਂ। ਜੋ ਉੱਥੇ ਵੈਸੇ ਹੀ ਪਹਾੜ ਦਾ ਰਸ ਲੈਣ ਵਾਸਤੇ ਗਏ ਨੇ, ਇਹ ਉਹਨਾਂ ਲੋਕਾਂ ਦੀ ਕਹਾਣੀ ਨਹੀਂ। ਇਹ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਉੱਥੇ ਜਾ ਕੇ ਇਹ ਮਹਿਸੂਸ ਕੀਤਾ ਹੈ ਉਹ ਗੁਰੂ ਗੋਬਿੰਦ ਸਿੰਘ ਇਹ ਕਮਾਲ ਦਾ ਸਰੋਵਰ ਹੈ, ਜਿਸ ਸਰੋਵਰ 'ਚ ਖਬਰੇ ਕਈ ਵਾਰੇ ਤੂੰ ਟੁੱਬੇ ਲਾਏ ਨੇ, ਅੱਜ ਮੈਨੂੰ ਉਹਦੇ ਵਿੱਚ ਟੁੱਬੇ ਲਾਉਣ ਦਾ ਮੌਕਾ ਮਿਲਿਆ। ਇਹ ਉਹਨਾਂ ਲੋਕਾਂ ਦੀ ਕਹਾਣੀ ਹੈ। ਸੰਸੋਹਣ ਸਿੰਘ ਜਦੋਂ ਪਹਿਲੀ ਵਾਰੀ ਗਏ ਉਸ ਅਸਥਾਨ ਦੀ ਭਾਲ ਕਰਦੇ ਦੇਖੇ ਸਾਧੂ ਮਹਾਂਪੁਰਸ਼ ਕੋਲੋਂ ਪੁੱਛਿਆ, ਦੁਸ਼ਮਣ ਕਿੱਥੇ ਬੈਠਾ ਜਿੱਥੇ ਉਹਨੇ ਤਪੱਸਿਆ ਕੀਤੀ ਹੈ? ਆਖਣ ਲੱਗੇ, ਇਹ ਉਹੀ ਪੱਥਰ ਹੈ ਜਿਸ ਪੱਥਰ ਦੇ ਕੋਲ ਤੂੰ ਬੈਠਾ ਹੋਇਆ। ਚਫਾਲ ਡਿੱਗ ਪਏ ਤੇ ਪੱਥਰ ਨੂੰ ਜਫੀ ਚ ਪਾ ਲਏ। ਆਖਣ ਲੱਗੇ, ਗੁਰੂ ਗੋਬਿੰਦ ਸਿੰਘ ਇਹ ਪੱਥਰ ਭਾਗਾਂ ਵਾਲਾ ਜਿਹਦੇ ਉੱਤੇ ਬੈਠ ਕੇ ਖਬਰੇ ਕਈ ਵਾਰੇ ਤੂੰ ਤਪੱਸਿਆ ਕੀਤੀ ਹੈ। ਇਹ ਸਰੋਵਰ ਭਾਗਾਂ ਵਾਲਾ ਜਿਹਦੇ 'ਚ ਬਹਿ ਕੇ ਤੂੰ ਇਸ਼ਨਾਨ ਕੀਤੇ, ਅੱਜ ਮੈਨੂੰ ਵੀ ਇਸ ਅਸਥਾਨ ਦੀ ਥੋੜ੍ਹੀ ਮੱਥੇ 'ਤੇ ਲਾਣੀ ਨਸੀਬ ਹੋਈ। ਇਹ ਉਹਨਾਂ ਲੋਕਾਂ ਦੀ ਗੱਲ ਹੈ ਜਿਹਨਾਂ ਲੋਕਾਂ ਨੇ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਹੈ, ਗੁਰੂ ਗੋਬਿੰਦ ਸਿੰਘ ਨੂੰ ਪਛਾਣਿਆ ਹੈ, ਉਹਨਾਂ ਮਹਿਸੂਸ ਕੀਤਾ ਇੱਥੇ ਆ ਕੇ ਦੋ ਘੜੀਆਂ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਗੋਦੀ ਵਿੱਚ ਅਸੀਂ ਬੈਠ ਗਏ। ਤੋ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ, ਚੇਤਨਾ ਪਇਓ ਹਮਰੋ ਆਮਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੁੜੀ ਹੋਈ ਸੀ ਤਾਂ ਪ੍ਰਭੂ ਨੇ ਮੈਨੂੰ ਜਦੋਂ ਆਗਿਆ ਕੀਤੀ, ਜਬ ਪ੍ਰਭ ਆਇਸ ਮੋਏ ਦੀਆ, ਮੈਨੂੰ ਆਗਿਆ ਜਦੋਂ ਹਜ਼ੂਰ ਨੇ ਕੀਤੀ, ਤਬ ਹਮ ਜਨਮ ਕਲੂ ਮੈਂ ਲਿਆ, ਫਿਰ ਮੈਂ ਸੰਸਾਰ 'ਚ ਆ ਕੇ ਜਨਮ ਲਿਆ। ਤਾਂ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੀ ਦਸਨਾ ਤੋਂ ਆਪ ਬਿਆਨ ਕਰਦੇ ਨੇ, ਆਪ ਵੀ ਸਾਰੇ ਦਸਨਾ ਤੋਂ ਪ੍ਰਗਟ ਹੋ ਜੀ। ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਨੇ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿੱਧੀ ਮਨ ਵਜੀਆਂ ਬਤਾਇਆ ਰਾਗ ਰਤਨ ਪਰਵਾਰ ਪ੍ਰਿਆ ਸਤਿ ਨਾਮ ਆਇਆ ਸਤਿਗੁਰ ਨਾਮ ਹਰਿ ਕੇ ਰਾਮ ਸੁਣੋ ਵਰਤਾਰੀਓ।
ਮਾਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੇ ਨਾਮ ਤੇ ਆਇਆ ਗੈ ਮੁਸਕਤ ਲਾਰੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਗੈ ਮੁਸਕਤ ਲਾਰੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।